ਮਾਈ ਪੱਧਰੀ ਵਾਲੀ ਦੇ ਬਸਤਰ। ਕਰਤਾਰ ਸਿੰਘ ਮਾਈ ਸਾਹਿਬੋਂ ਪੱਧਰੀ ਵਾਲੀ ਦਾ ਪੋਤਾ ਨਕੌੜੇ ਰਹਿੰਦਾ, ਆਏ ਸਤਿਗੁਰੂ ਜੀ ਦੇ ਚਰਨੀ ਲੱਗਾ ਤਾਂ ਮੈਨੂੰ ਨੇੜੇ ਸੱਦ ਸਤਿਗੁਰੂ ਜੀ ਬਚਨ ਕੀਤਾ, ਤਰਨ ਸਿੰਘਾ ਵੇਖ ਕਰਤੇ ਦੇ ਰੰਗ। ਮਾਈ ਸਾਹਿਬੋਂ ਨੇ 90 ਸਾਲ ਦੀ ਉਮਰ ਮੇਰੇ ਲਈ ਭੈਣੀ ਸਾਹਿਬ ਕੱਪੜਾ ਪੁਣਾ ਲਿਆਂਦਾ ਤੇ ਮੈਨੂੰ ਕਿਹਾ, ਮੈਂ ਕਪਾਹ ਚੁਗਦੀ, ਵੇਲਦੀ, ਪਿੰਜਦੀ, ਕੱਤਦੀ, ਪੁਣਾਂਦੀ, ਇਸ ਤੇ ਭਜਨ ਕੀਤਾ। ਤੁਸਾਂ ਅੰਗ ਆਪਣੇ ਹੰਢਾਣਾ, ਇਹ ਮੇਰੀ ਰੀਝ ਹੈ। ਮੈਂ ਸੂ ਕੱਪੜਾ ਕਛਹਿਰਿਆਂ ਕੁੜਤਿਆਂ ਤੇ ਵਰਤਿਆ, ਅਜੇ ਕਿਤੇ ਪਏ ਹੋਣਗੇ। ਇੱਕ ਘੰਟੇ ਵਿੱਚ 2 ਅਸ਼ਟਪਦੀਆਂ ਕੰਠ ਕਰ ਲੈਂਦਾ ਸਾਂ। ਮੈਂ ਜਾਣਿਆ ਮਾਈ ਦੇ ਦਿੱਤੇ ਬਸਤਰਾਂ ਦਾ ਪ੍ਰਤਾਪ ਏ, ਜੋ ਮੈਨੂੰ ਅੱਗੇ ਨਾਲੋਂ ਬਹੁਤਾ ਭਜਨ ਫੁਰਦਾ ਤੇ ਬਾਣੀ ਬਹੁਤ ਕੰਠ ਹੁੰਦੀ ਏ। ਸਤਿਗੁਰੂ ਜੀ ਦੇ ਹਜ਼ੂਰ 16 ਜੇਠ ਪਿਛਲੇ ਪਹਿਰ ਫਰੀਦ ਜੀ ਬਾਬੇ ਸੰਤੋਖ ਸਿੰਘ ਜੀ ਦੇ ਲਿਖੇ ਗ੍ਰੰਥ ਦੀ ਕਥਾ ਕਰ ਰਹੇ ਸੀ। ਕਥਾ ਸਮੇਂ ਸਭ ਸੰਗਤ ਤੇ ਸੰਤ ਗੋਸ਼ਟ ਤੇ ਪੁਰਾਣੇ ਸਿੱਖਾਂ ਦੇ ਬੜੇ ਬਚਨ ਭੀ ਨਾਲ ਨਾਲ ਹੋਇਆ ਕਰਦੇ ਸੀ। ਖਿਆਲ ਕਥਾ ਤੋਂ ਲਾਂਭੇ ਭੀ ਜਲਾ ਜਾਂਦਾ ਸੀ। ਫਰੀਦ ਜੀ ਇੱਕ ਪਾਠ ਛੱਡ ਅੱਗੋਂ ਜਾ ਪੜ੍ਹਨ ਲੱਗੇ। ਮੈਂ ਕਿਹਾ, ਫਰੀਦ ਜੀ ਇਹ ਕੀ ਕੀਤਾ ਜੇ? ਤਾਂ ਫਰੀਦ ਜੀ ਕਿਹਾ, ਅਵੱਛ ਹੀ ਉਕਾਈ ਹੋਈ ਹੈ, ਉਹ ਇਹ ਪਾਠ ਸੀ। ਏਕ ਸਮੇਂ ਬਾਬੇ ਕਾਹਨ ਸਿੰਘ ਨੂੰ ਵਚਨ ਕੀਤਾ, ਪ੍ਰਤਾਪ ਸਿੰਘ ਬੜੇ ਪ੍ਰਤਾਪ ਵਾਲਾ ਹੋਵੇਗਾ। ਬਾਬੇ ਕਾਹਨ ਸਿੰਘ ਪੁੱਛਿਆ, ਕਦੋਂ ਹੋਵੇਗਾ? ਸਤਿਗੁਰੂ ਜੀ ਵਚਨ ਕੀਤਾ, ਏਕ ਸਮੇਂ ਮੈਂ ਬਾਬੇ ਜੱਸਾ ਸਿੰਘ ਨੂੰ ਪੁੱਛਿਆ, ਤੂੰ ਰਾਜੀ ਖੁਸ਼ੀ ਹੈ? ਬਾਬੇ ਕਿਹਾ, ਮੈਂ ਤਾਂ ਰਾਜੀ ਖੁਸ਼ੀ ਹਾਂ ਜੇ ਤੁਹਾਡੇ ਘਰ ਬਾਲਕ ਹੋਏ ਜਾਂ ਬੁੱਧ ਸਿੰਘ ਦੇ ਖੇਡਦਾ ਦੇਖਾਂ ਤਾਂ ਮੈਂ ਰਾਜੀ ਖੁਸ਼ੀ ਹਾਂ। ਤਾਂ ਮੈਂ ਕਿਹਾ, ਬਾਬਾ ਮੇਰੇ ਤਾਂ ਨਹੀਂ ਪਰ ਬੁੱਧ ਸਿੰਘ ਦੇ ਦਿਨ ਪਾ ਕੇ ਹੋਏਗਾ। ਪ੍ਰਤਾਪ ਸਿੰਘ ਬੜੇ ਪ੍ਰਤਾਪ ਵਾਲਾ ਹੋਵੇਗਾ। ਇਹ ਪਾਠ ਸੁਣ ਮੈਂ ਸਤਿਗੁਰੂ ਜੀ ਵੱਲ ਵੇਖਿਆ ਤੇ ਜਾਣਿਆ, ਮਤ ਅਰਦਾਸੇ ਵਿੱਚ ਨਾਮ ਲਵੋ ਵਾਂਗੂ ਇੱਥੇ ਵੀ ਨਾਮ ਲੈਣੋਂ ਰੋਕਿਆ ਗਿਆ ਹੋਵੇ। ਤਾਂ ਸਤਿਗੁਰੂ ਜੀ ਬਚਨ ਕੀਤਾ, ਮੈਂ ਤੇ ਨਹੀਂ ਇਸ ਨੂੰ ਰੋਕਿਆ ਤੇ ਰੋਕਾਂ ਵੀ ਕਿਉਂ? ਇਹ ਤੇ ਸਤਿਗੁਰੂ ਜੀ ਦਾ ਮੁੱਖ ਬਚਨ ਏ, ਮੈਨੂੰ ਕੀ ਹੱਕ ਏ ਮੈਂ ਕਿਸੇ ਨੂੰ ਰੋਕਾਂ। ਇਹ ਕਾਹਨ ਸਿੰਘ ਜੀ ਗੜੀ ਕਟਾਣਾ ਦੇ ਸੀ, ਜਿਲ੍ਹੇ ਜਲੰਧਰ ਵਿੱਚ ਇਹ ਸਤਿਗੁਰੂ ਜੀ ਦੱਸਿਆ ਸੀ। ਭਜਨ ਦਾ ਪ੍ਰਤਾਪ। ਜੀਵਨ ਨਗਰ ਇੱਕ ਬੱਚਾ ਸਿੱਖ ਦੇ ਘਰ ਜਨਮਿਆ ਪਰ ਨਾ ਮਾਂ ਦਾ ਦੁੱਧ ਪੀਵੇ ਨਾ ਗਾਂ ਦਾ, ਸਿਰਫ ਵੱਟੀ ਨਾਲ ਹੀ ਚੁਗਾਉਂਦੇ ਤੂੰਬਾ। ਹੋਰ ਥਾਂ ਕੌਲੀ ਮੂੰਹ ਲਾਇਆ ਹੱਥ ਮੂੰਹ ਅੱਗੇ ਲੈ ਰੋਂਦਾ ਰਹਿੰਦਾ। ਸਿੱਖ ਸਤਿਗੁਰਾਂ ਪਾਸ ਅਰਜ ਕੀਤੀ, ਸਤਿਗੁਰੂ ਜੀ ਸੰਤ ਤੇਜਾ ਸਿੰਘ ਜੀ ਸਮਸੇ ਵਾਲਿਆਂ ਨੂੰ ਕਿਹਾ, ਤੁਸੀਂ ਜਾਓ ਭਜਨ ਦੱਸੋ, ਹੱਥ ਫੇਰੋ, ਅਰਦਾਸਾਂ ਕਰੋ, ਜੇ ਮਾਤਾ ਦਾ ਨਾਂ ਪੀਵੇਗਾ ਤਾਂ ਕੌਲੀ ਨਾਲ ਤਾਂ ਪੀਵੇਗਾ। ਤੇ ਕਿਹਾ, ਮਾਤਾ ਦੇ ਨਾਂ ਦੁੱਧ ਪੀਣ ਤੇ ਪੀ ਐਸਾ ਹੋ ਜਾਂਦਾ ਹੈ। ਸੰਤਾਂ ਜਾ ਭਜਨ ਦੱਸਿਆ, ਹੱਥ ਬੱਚੇ ਦੇ ਮੂੰਹ ਸਰੀਰ ਤੇ ਫੇਰਿਆ, ਬੱਚੇ ਮਾਂ ਦਾ ਦੁੱਧ ਨਾ ਪੀਤਾ ਤੇ ਹੋਰ ਦੁੱਧ ਪੀਣ ਲੱਗ ਪਿਆ, ਮੂੰਹ ਅੱਗੇ ਹੱਥ ਕਰ ਰੋਣੋਂ ਰੁਕ ਗਿਆ। ਇੱਕ ਬੀਬੀ ਅਰਜ ਕੀਤੀ, ਜੀ ਮੈਥੋਂ ਭਜਨ ਨਹੀਂ ਹੁੰਦਾ ਤੇ ਬਾਣੀ ਹੀ ਪੜ੍ਹਨ ਤੇ ਜੀ ਕਰਦਾ। ਸਤਿਗੁਰੂ ਜੀ ਹੁਕਮ ਕੀਤਾ, ਬੀਬੀ ਤੂੰ ਭਜਨ ਹੀ ਬਹੁਤਾ ਕਰ ਤੇ ਅਰਦਾਸਾਂ ਕਰਕੇ ਚੌਂਕੜਾ ਲਾ ਬੈਠਿਆ ਕਰ। ਬਚਨ ਕੀਤਾ, ਸਾਰੇ ਨਾ ਇਸ ਤਰ੍ਹਾਂ ਕਰਨਾ, ਗੁਰਬਾਣੀ ਪਹਿਲੀ ਪੌੜੀ ਹੈ ਤੇ ਨਾਮ ਜਪਣ ਦੀ ਪ੍ਰੇਰਨਾ ਕਰਦੀ ਹੈ ਤੇ ਸਿੱਖਾਂ ਲਈ ਜ਼ਰੂਰੀ ਹੈ। ਇੱਕ ਸਿੱਖ ਅਰਜ ਕੀਤੀ, ਮੇਰਾ ਰੋਗ ਨਹੀਂ ਅੜਦਾ। ਸਤਿਗੁਰੂ ਜੀ ਹੁਕਮ ਕੀਤਾ, ਮਹੀਨਾ ਭਰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਭਜਨ ਕਰਦਾ ਚੁੱਪ ਰਹਿ, ਗੁਰੂ ਕੇ ਘੋੜਿਆਂ ਦੀ ਲਿੱਦ ਸੁੱਟ ਤੇ ਰਸਤਿਆਂ ਸੰਗਤ ਦੇ ਦਿਆਂ ਦਾ ਕੂੜਾ ਸਾਫ਼ ਕਰਿਆ ਕਰ। ਉਸ ਸਤ ਬਚਨ ਕੀਤਾ ਤੇ ਅਰੋਗ ਹੋ ਗਿਆ। ਇੱਕ ਸਿੱਖ ਅਰਜ ਕੀਤੀ, ਮਨ ਗੁਰਮਤ ਤੋਂ ਉਲਟ ਮਨ ਮਰਜ਼ੀ ਵਰਤਨੋਂ ਨਹੀਂ ਮੁੜਦਾ। ਸਤਿਗੁਰੂ ਜੀ ਹੁਕਮ ਦਿੱਤਾ, ਗੁਰਸਿੱਖਾ ਭਜਨ ਵੀ ਕਰਿਆ ਕਰ, ਪਰ ਬਖਸ਼ਿਸ਼ ਬਹੁਤੀ ਮੰਗਿਆ ਕਰ। ਗੁਰੂ ਦੀ ਪੂਰਨ ਕਿਰਪਾ ਬਿਨਾਂ ਮਨ ਵਸ ਵਿੱਚ ਨਹੀਂ ਆਉਂਦਾ। ਗਿਲਾਨ ਤਾਂ ਨਾ ਕੀਤਾ ਕਰੋ। ਇੱਕ ਸਿੱਖ ਨੇ ਅਰਜ ਕੀਤੀ, ਜੀ ਕਈ ਸਿੱਖਾਂ ਤੇ ਵੀ ਮੈਨੂੰ ਗਿਲਾਨ ਤਾਂ ਆਉਂਦੀ ਏ, ਜੋ ਆਪ ਦੇ ਉਲਟ ਬੋਲਦੇ ਹਨ, ਤੇ ਆਪ ਤੇ ਵੀ ਗਿਲਾ ਆਉਂਦਾ ਹੈ ਜਦ ਤੁਸੀਂ ਉਹਨਾਂ ਨਾਲ ਬੋਲਦੇ ਹੋ, ਕੁਝ ਮਦਦ ਵੀ ਉਹਨਾਂ ਦੀ ਕਰਦੇ ਹੋ। ਤਾਂ ਸਤਿਗੁਰੂ ਜੀ ਉਸਨੂੰ ਕੋਲ ਵਹਾ ਕਿਹਾ, ਤੂੰ ਕਿਸੇ ਤੇ ਗਿਲਾਨ ਤਾਂ ਨਾ ਕਰਿਆ ਕਰ, ਸਗੋਂ ਕਰਤੇ ਤੋਂ ਬਖਸ਼ਿਸ਼ ਮੰਗਿਆ ਕਰ ਕਿ ਉਹਨਾਂ ਤੋਂ ਕੋਈ ਮਾੜਾ ਕਰਮ ਨਾ ਹੋਵੇ, ਨਹੀਂ ਤੇ ਗਿਲਾਨ ਆਪਣੇ ਤੇ ਪੈ ਜਾਂਦੀ ਹੈ। ਤੇ ਜੋ ਮੇਰੀ ਗੱਲ ਕਰਨਾ ਏ, ਮੈਨੂੰ ਮਾਤਾ ਜੀ ਮਤ ਦਿੱਤੀ ਹੋਈ ਏ, ਆਏ ਨੂੰ ਖਾਲੀ ਉੱਕਾ ਨਾ ਕੱਢੀਏ, ਥੋੜਾ ਬਹੁਤ ਜੋ ਲੈ ਜਾਵੇ ਵਿਰੋਧੀ ਨਹੀਂ ਰਹਿ ਜਾਂਦਾ। ਤੇ ਤੂੰ ਕੀ ਜਾਣਦਾ ਕਿ ਮੈਂ ਜਾਣਦਾ ਨਹੀਂ ਕਿ ਫਲਾਣਾ ਕਿਵੇਂ ਦਾ ਹੈ, ਮੈਂ ਸਭ ਨੂੰ ਜਾਣਦਾ ਹਾਂ, ਪਰ ਕਹਿੰਦਾ ਕੁਝ ਨਹੀਂ, ਮਤਾ ਸਿੱਖ ਤਿੜਕ ਨਾ ਜਾਏ। ਝਿੜਕ ਤਾਂ ਸਹਿੰਦਾ ਅੱਜ ਕੱਲ੍ਹ ਕੋਈ ਹੈ ਨਹੀਂ, ਮੈਂ ਜਿਹਦੇ ਨਾਲ ਰਾਜ਼ੀ ਹੋ ਬੋਲਾਂ ਤੂੰ ਵੀ ਰਾਜ਼ੀ ਰਿਹਾ ਕਰ, ਤੇ ਨਿਰੇ ਗੱਲਾਂ ਵਾਲਿਆਂ ਨਾਲ ਨਾ ਰੁੱਝਿਆ ਕਰ, ਜੇ ਇਹ ਸਭ ਵਰਤੇਗਾ ਤਾਂ ਸੁਖੀ ਰਹੇਗਾ, ਨਹੀਂ ਤੇ ਦੁਬਧਾ ਦੀ ਜੂੜੀ ਵਿੱਚ ਬੱਝਾ ਦੁਖੀ ਰਹੇਗਾ। ਹਕੂਮਤ ਦਾ ਰਵੱਈਆ ਗਲਤ। ਕਾਂਗਰਸ ਸਰਕਾਰ ਨੇ ਪਹਿਲੋਂ 2 ਜੇਠ 2006 ਬਿਕਰਮੀ ਮੁਤਾਬਕ 15 ਮਈ 1949 ਤਰੀਕ ਪੱਕੀ ਜ਼ਮੀਨ ਅਲਾਟ ਕਰਨ ਦੀ ਰੱਖੀ ਸੀ, ਫਿਰ 10 ਦਿਨ ਵਧਾਏ। ਸਤਿਗੁਰੂ ਜੀ ਹਕੂਮਤ ਦੇ ਮੰਦੇ ਰਵੱਈਏ ਤੇ ਵਜਨ ਕਰਦਿਆਂ ਕਿਹਾ, ਕਈ ਨੇਕ ਨੀਅਤ ਧਰਮੀ ਦੇਸ਼ ਭਗਤ ਮਰੇ ਨੇ, ਤਾਂ ਬਿੱਲੇ ਵਿਦੇਸ਼ੀ ਦਾ ਰਾਜ ਗਿਆ। ਵੇਖੋ ਹੁਣ ਇਸ ਹਕੂਮਤ ਕਿਹਾ ਗਲਤ ਕੰਮ ਸ਼ੁਰੂ ਕੀਤਾ, ਇਹਨਾਂ ਆਪਣੇ ਲੋਭ ਵਾਸਤੇ ਅਨੇਕ ਖੂਨ ਖਰਾਬੇ ਕਰਾਏ ਤੇ ਕਈ ਖਾਨਦਾਨ ਖਤਮ ਕੀਤੇ, ਬੇਅੰਤ ਬੀਬੀਆਂ ਧੀਆਂ ਦੀ ਪੱਤ ਰੋਲੀ। ਜੇ ਸਤਿਗੁਰਾਂ ਵਾਲੀ ਧਰਮਚਾਲ ਵਰਤਦੇ ਤਾਂ ਇਹ ਖਰਾਬੀ ਤੇ ਬਰਬਾਦੀ ਨਾ ਹੁੰਦੀ। ਧਿਆਨ ਨਾਲ ਵਸਾਏ ਪਿੰਡ। ਸਤਿਗੁਰੂ ਜੀ ਜੀਵਨ ਨਗਰ ਆਪ ਹੀ ਨੇੜਾ ਰੱਖਿਆ ਸੀ ਤੇ ਖਾਸ ਖਾਸ ਹੀ ਸਿੱਖ ਚੰਨਣ ਸਿੰਘ, ਕਿਰਪਾਲ ਸਿੰਘ ਨਾਰੜੀ, ਦਰਬਾਰਾ ਸਿੰਘ ਰਾਈਆਂ, ਮਾਸਟਰ ਸੁਹਾਵਾ ਸਿੰਘ ਜੀ ਜਿਹੇ ਹੀ ਵਸਾਏ ਸੀ, ਤੇ ਜਗ ਮਲੇਰੇ ਸੰਤ ਆਲਾ ਸਿੰਘ ਜੀ, ਸੂਬਾ ਵਰਿਆਮ ਸਿੰਘ ਜੀ, ਸੰਤ ਤੇਜਾ ਸਿੰਘ ਜੀ ਸਮਸਾ, ਤਿੰਨੇ ਸੰਤ ਸਾਧਾਂ ਤੇ ਇਹਨਾਂ ਦੇ ਮੇਲੀਆਂ ਸਮੇਤ ਪੁਰਾਣੇ ਚੰਗੇ ਘਰਾਣਿਆਂ ਤੇ ਸ਼ਰਧਾ ਵਾਲੇ ਕਹਿ ਕਹਿ ਵਸਾਏ ਸੀ। ਭਾਵੇਂ ਹੋਰ ਇਸ ਘੱਗਰ ਨਦੀ ਦੇ ਲਾਗੇ ਵੀ ਹਰ ਪਿੰਡ ਪ੍ਰਤੀਤ ਤੋਂ ਬਿਨਾਂ ਕੋਈ ਨਾ ਵਹਾਇਆ ਸੀ, ਪਰ ਸਤਿਗੁਰੂ ਜੀ ਜਗ ਮਲੇਰੇ ਨੂੰ ਆਪਣੀ ਨਿਆਈ ਹੀ ਆਖਦੇ ਸੀ। ਜਿਵੇਂ ਮੁਸਲਮਾਨਾਂ ਵੀ ਇਸ ਦਾ ਨਾਮ ਜਗ ਮਲੇਰਾ ਸਦਾ ਲਵੇਰਾ ਰੱਖਿਆ ਹੋਇਆ ਸੀ, ਹੁਣ ਵੀ ਇਹ ਠੀਕ ਸਦਾ ਲਵੇਰਾ ਹੀ ਬਣਿਆ ਹੋਇਆ ਸੀ। ਸਤਿਗੁਰੂ ਜੀ ਇਹਨਾਂ ਸੰਤਾਂ ਕਰਕੇ ਆਪੇ ਬੜੀ ਵਾਰੀ ਨਾਲ ਦਰਸ਼ਨ ਦਿੰਦੇ ਸੀ ਤੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਗੁਰਦੁਆਰੇ ਲੱਗਦੀ ਸੀ, ਚੜ੍ਹਦੇ ਪਾਸੇ ਖੂਹੀ ਵਾਲੇ। ਦੁਪਹਿਰੇ ਕਥਾ ਸੰਤ ਆਲਾ ਸਿੰਘ ਜੀ ਦੇ ਡੇਰੇ ਢੋਲਕੀ ਵਾਲੇ ਸੁੰਦਰ ਸਿੰਘ ਜੀ ਫਰੀਦ ਕਰਦੇ ਸੀ ਤੇ ਘੰਟਾ ਨਾਮ ਸਿਮਰਨ ਹੁੰਦਾ ਸੀ। ਰਾਤ ਵੀ ਸੰਤਾਂ ਦੇ ਡੇਰੇ ਦਵਾਣ ਲੱਗਦਾ ਸੀ। ਇਹਨਾਂ ਤਿੰਨਾਂ ਸੰਤਾਂ ਨੂੰ ਸਤਿਗੁਰੂ ਜੀ ਮਕਾਨ ਚੰਗੇ ਤੇ ਇਕੱਠੇ ਹੀ ਦਿੱਤੇ ਸੀ ਤੇ ਕੁਝ ਜ਼ਮੀਨ ਵਿੱਚ ਇਹਨਾਂ ਦੀ ਮਾਲਕੀ ਆਈ ਸੀ ਤੇ ਕੁਝ ਇਹਨਾਂ ਖਰੀਦੀ ਸੀ। ਬਚਨ ਸੰਗਤ ਵਿੱਚ ਸਤਿਗੁਰੂ ਜੀ ਦੇ ਸਾਹਮਣੇ ਸੰਤਾਂ ਕਰ ਦਿੱਤਾ ਹੋਇਆ ਸੀ, ਜਿੱਚਰ ਅਸੀਂ ਹਾਂ ਉੱਚਰ ਵਰਤਾਂਗੇ। ਬਾਅਦ ਇਹ ਮਕਾਨ ਤੇ ਖਰੀਦੀ ਜ਼ਮੀਨ ਗੁਰੂ ਕੇ ਲੰਗਰ ਦੀ ਭੇਟਾ ਹੈ, ਕਿਉਂਕਿ ਇਹ ਸਾਧ ਸੰਗਤ ਹੀ ਸਾਨੂੰ ਪਦਾਰਥ ਗੁਰੂ ਕੇ ਸੇਵਕ ਜਾਣ ਦਿੱਤਾ ਹੈ। ਅਸਾਂ ਆਪਣੀ ਪਾਲਣਾ ਕੀਤੀ ਹੈ, ਕਰਨੀ ਹੈ ਤੇ ਮਾੜਾ ਫੇਰਨੀ ਹੈ। ਦਮਦਮੇ ਮਲਵਈ ਤੇ ਦੁਆਬੀਏ ਬਿਠਾਏ ਸੀ, ਇੱਧਰ ਦੇ ਵਸਨੀਕ ਤੇ ਰਤਨ ਸਿੰਘ ਕੂਕੇ ਸੰਧੂਆਂ ਵਾਲੇ ਦੀ ਮੁਖਤਾਰੀ ਨੰਬਰਦਾਰੀ ਕੀਤੀ ਹੋਈ ਸੀ। ਜੰਗਲ ਮੈਂ ਆਪ ਡਿੱਠਾ ਹੈ, ਰਾਹ ਘੁਸਦਾ ਸੀ, ਜੂਹੇ ਗਿਆ ਪਸ਼ੂ ਵੀ ਜੂਹੇ ਹੀ ਘੁਸ ਜਾਂਦੇ ਸੀ। ਮੈਨੂੰ ਸਤਿਗੁਰੂ ਜੀ ਮੱਝ ਦਿੱਤੀ ਸੀ, ਸੋ ਜੂਹੋਂ ਹੀ ਦੋ ਦਿਨ ਆਈ ਮੈਂ ਸ਼ਹੀਦੀ ਸੁੱਖੀ, ਕਿਉਂਕਿ ਉਸ ਸਮੇਂ ਸਿੱਖਾਂ ਵਿੱਚ ਇਹ ਬੜਾ ਰਿਵਾਜ਼ ਸੀ ਤੇ ਤਾਂ ਹੀ ਪਸ਼ੂ ਲੱਭਦੇ ਸੀ। ਮੱਝ ਆਈ ਤੇ ਜਾਪੇ ਜੂਹੇ ਹੀ ਕਿਤੇ ਸੂਈ ਹੈ। ਮੈਂ ਦੋਹਣਾ ਚੁੱਕ ਉਸ ਦੇ ਮਗਰ ਲੱਗ ਗਿਆ ਤਾਂ ਦੋ ਮੀਰ ਝਾੜਾਂ ਘਾਹ ਵਿੱਚ ਜਾ ਕੇ ਅੜਿੰਗੀ ਤੇ ਕੱਟਾ ਝਾੜੀ ਵਿੱਚੋਂ ਨਿਕਲ ਆਇਆ ਤੇ ਮੈਂ ਮਸਾਂ ਘਰ ਲਿਆਇਆ। ਗੁਰੂ ਕਾ ਊਠ, ਇੱਕ ਰਾਤ ਮੈਂ ਤੇ ਦਿਆਲ ਸਿੰਘ ਜੀ ਆਏ ਜਦੋਂ ਕਰੀ ਵਾਲੇ ਰਹਿੰਦੇ। ਤਕਾਲਾਂ ਤੋਂ ਪਹਿਲਾਂ ਕੋਠੀ ਛੱਡਣ ਤੁਰੇ ਤਾਂ ਅੰਮ੍ਰਿਤਸਰ ਵੱਲ ਚੋਖਾ ਨਿਕਲ ਗਏ। ਘੜਿਆਲ ਦੀ ਆਵਾਜ਼ ਸੁਣ ਪਰਤੇ ਕਿ ਕੋਠੀ ਇਸ ਤਰਫ ਏ, ਇਹ ਵਾਰਤਾ ਸੌਣ ਭਾਦਰੋਂ ਦੀਆਂ ਹਨ। ਹੁਣ ਵਾਂਗੂ ਵਸੋਂ ਨਾ ਸੀ, ਛੇੜੂ ਵੀ ਕਈ ਵਾਰੀ ਦੂਜੀ ਨਗਰੀ ਜਾ ਵੜਦੇ ਸੀ। ਪਸ਼ੂ ਰਾਤ ਸੁੰਨੇ ਛੱਡਦੇ ਸਾਂ ਤੇ ਸਵੇਰੇ ਰੜਿਆਂ ਵਿੱਚੋਂ ਆਪ ਹਲ ਜਾਉਂਦੇ ਤੇ ਚਾਹੁੰਦੇ ਸੀ ਸਿੱਖ ਲਵੇਰੀਆਂ। ਬੀਬੀ ਸਾਹਿਬ ਕੌਰ, ਸਤਿਗੁਰੂ ਜੀ ਸਾਹਿਬ ਕੌਰ ਵੱਲ ਅਖੰਡ ਪਾਠ ਹੁੰਦੇ ਸਮੇਂ ਦਰਸ਼ਨ ਦਿੱਤੇ। ਸਾਹਿਬ ਕੌਰ ਚੂੜ ਕਾਣੇ ਵਿੱਚ ਲੜਕੀਆਂ ਪੜ੍ਹਾਉਂਦੀ ਸੀ, ਪਰ ਪਤੀ ਸੰਤ ਬੁੱਧ ਸਿੰਘ ਜੀ ਦੇ ਚੜ੍ਹ ਜਾਣ ਬਾਅਦ ਛੱਡ ਬੈਠੀ। ਸੰਤਾਲਾ ਸਿੰਘ ਜੀ ਇਸ ਦੀ ਉਮਰ ਜਵਾਨ ਤੇ ਪੁੱਤਰ ਗੁਰਚਰਨ ਸਿੰਘ ਤੇ ਬਰਿਆਮ ਸਿੰਘ ਨਿਦਾਨ ਜਾਣ ਆਪ ਇਸ ਵੱਲ ਧਿਆਨ ਰੱਖਦੇ। ਟਿੱਬੀ ਵੀ ਨਾਲ ਹੀ ਰਹਿ ਆਏ। ਸੰਤਾਂ ਬਾਬਤ ਕਹਿੰਦੇ, ਸੰਤਾਂ ਨੇ ਇੱਜ਼ਤ ਬਲੀਦਾਨ ਪੰਥ ਦੀ ਪੱਤ ਲਈ ਕੀਤੀ ਹੋਈ ਹੈ। ਸੰਤ ਲਾਲ ਸਿੰਘ ਜੀ ਕਿਹਾ ਕਰਦੇ ਸਨ, ਰੱਬ ਤੇ ਪ੍ਰੇਮ ਇੱਜ਼ਤ ਦੇ ਓਹਲੇ ਰਹਿੰਦੇ ਨੇ। ਉਹ ਵਰਤ ਵਿਖਾਈ ਤੇ ਕਿਸੇ ਹੋਰ ਝਾਤ ਦੀ ਪਰਵਾਹ ਨਹੀਂ ਕੀਤੀ। ਸਤਿਗੁਰੂ ਜੀ ਬਚਨ ਕਰਦੇ, ਸੰਤ ਭਗਤ ਸਿੰਘ ਜੀ ਨੂੰ ਅਕਾਲਗੜ੍ਹ ਲੱਧਾ ਸਿੰਘ ਦੇ ਘਰ ਜਵਾਨੀ ਵੇਲੇ ਜਥਾ ਲੈ ਗਿਆ। ਇੱਕ ਬੀਬੀ ਟੂੰਬਾਂ ਦੇ ਪਦਾਰਥ ਦਾ ਸੰਦੂਕ ਅੱਗੇ ਧਰ ਤਰਲੇ ਕਰ ਰਹੀ ਸੀ, ਵਿਧਵਾ ਜਵਾਨ ਸੂਰਤਵੰਦ। ਪਰ ਸੰਤ ਜੀ ਕਿਹਾ ਸੀ, ਮੇਰੇ ਪੰਥ ਦੀ ਪੱਤ ਤੇ ਬਾਣੇ ਨੂੰ ਲਾਜ ਲੱਗਦੀ ਹੈ। ਭਾਈ ਘਸੀਟਾ ਸਿੰਘ, ਸਾਹਿਬ ਕੌਰ ਵੱਲੋਂ ਹੋ ਸੰਤ ਘਸੀਟਾ ਸਿੰਘ ਵੱਲ ਸਤਿਗੁਰੂ ਜੀ ਇਸੇ ਦਿਨ 17 ਜੇਠ ਦਰਸ਼ਨ ਦਿੱਤੇ ਅਖੰਡ ਪਾਠਾਂ ਦੇ ਭੋਗ ਸਮੇਂ। ਸੰਤ ਘਸੀਟਾ ਸਿੰਘ ਜੀ ਬਸਤਰ ਮਾਇਆ ਭੇਟਾ ਕੀਤੇ ਤੇ ਇੱਕ ਮੁਰੱਬਾ ਖਰੀਦੀ ਜ਼ਮੀਨ ਵਿੱਚੋਂ ਪੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਿਮਿੱਤ ਇਸ ਪਾਠ ਕਰਾਏ ਸਮੇਂ ਅਰਦਾਸਾ ਕਰਾਇਆ। ਮੈਂ ਅਗਲੇ ਰੋਜ਼ ਸੰਤ ਘਸੀਟਾ ਸਿੰਘ ਜੀ ਦੇ ਪੁੱਤਰ ਸੁਰਜੀਤ ਸਿੰਘ ਜੀ ਦੀ ਸੁਰਤ ਵਜੋਂ ਪੀ ਗਿਆ, ਕਿਉਂਕਿ ਵੱਡਾ ਪੁੱਤਰ ਕਿੰਨੇ ਦਿਨਾਂ ਤੋਂ ਮੋਹਰ ਕੇ ਤਾਪ ਨਾਲ ਬਹੁਤ ਬਿਮਾਰ ਸੀ। ਸੰਤ ਜੀ ਉਸਦੀ ਮੰਜੀ ਪਰ ਬੈਠੇ ਬੜੇ ਰਾਸ ਭਰੇ ਚਿਹਰੇ ਨਾਲ ਰਸਨਾ ਵਿਲਾ ਭਜਨ ਕਰਦੇ ਸੀ, ਜਿਵੇਂ ਉਹਨਾਂ ਦਾ ਸੁਭਾਅ ਸੀ। ਮੈਂ ਕਿਹਾ, ਤੁਸਾਂ ਬੱਚੇ ਦੇ ਤਕੜਾ ਹੋਣ ਦੇ ਅਰਥ ਹੀ ਇਹ ਅਖੰਡ ਪਾਠ ਤੇ ਮੁਰੱਬਾ ਅਰਦਾਸ ਕਰਾਇਆ ਹੈ। ਸੰਤ ਜੀ ਉੱਤਰ ਦਿੱਤਾ, ਤਰਨ ਸਿੰਘ ਤੇਰੇ ਨਾਲ ਭਜਨ ਛੱਡ ਸੱਚੀ ਗੱਲ ਕਰਨਾ, ਮੈਨੂੰ ਪ੍ਰਤੀਤ ਹੈ ਸਤਿਗੁਰੂ ਜੀ ਦੇ ਦਰਸ਼ਨ ਨਿਮਿੱਤ ਹੀ ਸਭੋ ਕੁਝ ਹੈ। ਸਿੱਖ ਦੀ ਹੋਰ ਮੰਗ ਹੋਣੀ ਹੀ ਵੱਧ ਹੋਵੇ। ਗੁਰਬਾਣੀ ਜੂ ਆਖਦੀ ਏ, ਸਭੇ ਇੱਛਾ ਪੂਰੀ ਆ ਜਾਂ ਪਾਇਆ ਅਗਮ ਅਪਾਰਾ, ਤੇ ਜੋ ਕਿਛ ਕਰੀ ਸੋ ਤੇਰਾ ਹਦੂਰ। ਜਦ ਸਾਡੇ ਸਤਿਗੁਰੂ ਜੀ ਕਿਹਾ ਹੈ ਤਾਂ ਹੋਰ ਨਿਮਿੱਤ ਹੋਣਾ ਹੀ ਸਿੱਖ ਦਾ ਨਹੀਂ ਚਾਹੀਦਾ। ਮੈਂ ਆਪਣੇ ਆਪ ਵੱਲ ਵੇਖਿਆ ਤੇ ਜਾਪਿਆ, ਮੈਂ ਤੇ ਇਹਨਾਂ ਤੋਂ ਕਿਤੇ ਪਿੱਛੇ ਹਾਂ ਇਸ ਉੱਚੇ ਸੁੱਚੇ ਮਾਰਗ ਵੱਲੋਂ। ਇਹ ਸੰਤ ਘਸੀਟਾ ਸਿੰਘ ਜੀ ਗੋਤ ਗਿੱਲ ਸੰਤ ਨਰਾਇਣ ਸਿੰਘ ਜੀ ਦੇ ਪੁੱਤਰ ਰਾਜਨ ਦੇ ਪੇਟੋਂ ਮਦਾਰ ਜਿਹੜਾ ਸ਼ੇਖੂਪੁਰਾ ਵਿੱਚ ਹੁੰਦੇ ਪੀ ਕਈ ਦਿਨ ਸਾਧਾਂ ਦੇ ਜਥੇ ਅਰਜ ਕਰ ਉਚੇਚੇ ਚੰਗੇ ਚੰਗੇ ਪਦਾਰਥ ਕਹਿ ਬਣਵਾ ਛਕਾਉਂਦੇ ਸੀ ਤੇ ਆਂਦੇ ਸੀ, ਸੰਤ ਜੀ ਵਾਹ ਵਾਹ ਤੁਹਾਡੇ ਪਿੱਛੇ ਅਸੀਂ ਵੀ ਛੱਡਦੇ ਹਾਂ, ਨਹੀਂ ਤਾਂ ਐਸੇ ਪਦਾਰਥ ਗ੍ਰਸਤੀ ਸੂਮ ਪੁਣੇ ਵਿੱਚ ਪੈ ਕਦੋਂ ਛੱਡਦੇ ਹਨ। ਮੈਂ ਵੇਖਿਆ ਹੈ ਹੋਲਿਆਂ ਵਿੱਚ ਸੰਤ ਜੀ ਆਪਣੇ ਘਰ ਲੰਗਰ ਲਾਈ ਆਈ ਸੰਗਤ ਨੂੰ ਪਕਾਈ ਛਕਾਈ ਜਾਂਦੇ ਰਹੇ ਤੇ ਕਦੇ ਵੀ ਅੱਗੇ ਪਿੱਛੇ ਕਿਸੇ ਘਰ ਗਲੀ ਮਿਲੇ ਸਿੱਖ ਨੂੰ ਕੁਝ ਛਕਾਏ ਬਿਨਾਂ ਨਾ ਜਾਣ ਦਿੰਦੇ ਤੇ ਛਕਾ ਕੇ ਬੜਾ ਖੁਸ਼ ਹੁੰਦੇ ਸੀ, ਜਿਵੇਂ ਕੁਝ ਖਾਸ ਵਸਤੂ ਖੱਟ ਲਈ ਹੁੰਦੀ ਹੈ। ਸੰਤ ਜੀ ਇਹਨਾਂ ਖਰੀਦੇ ਪਿੰਡਾਂ ਵਿੱਚ ਆ ਬਹੁਤ ਹੀ ਸਿੱਖਾਂ ਦੀ ਸੇਵਾ ਸੰਭਾਲ ਗੁਰੂ ਦੇ ਹੁਕਮ ਦੀ ਘਾਲ ਕੀਤੀ। ਨੇੜੇ ਦੂਰ ਖਰੀਦੇ ਨਗਰਾਂ ਤੋਂ ਲੈ ਬਾਹਰ ਦੇ ਵਸਾਏ ਨਗਰਾਂ ਤੇ ਅਲਾਟਾਂ ਕੱਚੀਆਂ ਪੱਕੀਆਂ ਦੇ ਸਮੇਂ ਵੀ ਇੱਕ ਦਿਨ ਇੱਕ ਝੱਟ ਕਿਤੇ ਟਿਕ ਕੇ ਨਾ ਬਹਿਣਾ ਤੇ ਗੁਰੂ ਕੇ ਹੁਕਮ ਬਿਨਾਂ ਕੰਮ ਨਾ ਕਰਨਾ ਇਹਨਾਂ ਦਾ ਨੇਮ ਰਿਹਾ। ਸੰਤ ਜੀ ਦੀ ਸੁਪਤਨੀ ਅਮਰ ਕੌਰ ਟਿੱਬੀਓਂ ਸੁਨੇਹਾ ਭੇਜਿਆ, ਹੁਣ ਤੇ ਜੀਆਂ ਨੂੰ ਆ ਲੈ ਚੱਲੋ ਗੁਰੂ ਵਸਾਏ ਥਾਂ ਤੇ, ਮੇਰੇ ਤੋਂ ਅਮਰ ਕੌਰ ਨੂੰ ਖਤ ਲਿਖਾ ਪਵਾਇਓ ਨੇ, ਮੈਂ ਬੈ ਖਰੀਦ ਗੁਰੂ ਘਰ ਹਾਂ, ਹੁਕਮ ਹੋਇਆ ਤਾਂ ਆਵਾਂਗਾ, ਨਹੀਂ ਤੇ ਆਪ ਹੀ ਔਖੇ ਸੌਖੇ ਹੋ ਆ ਜਾਣਾ। ਮੇਰੀ ਮਾਤਾ ਵਾਂਗੂ ਸੰਤ ਜੀ ਦੀ ਮਾਤਾ ਵੀ ਮਦਾਰੋਂ ਘਰ ਦੇ ਮੋਹ ਕਾਰਨ ਨਾ ਆਈ ਸੀ। ਸੰਤ ਜੀ ਸੁਣਿਆ ਅੰਮ੍ਰਿਤਸਰ ਆਈ ਹੋਈ ਏ, ਪਰ ਨਾ ਸਤਿਗੁਰੂ ਜੀ ਅੱਗੇ ਅਰਜ ਕਰਨ ਦਾ ਨਾ ਲੈਣ ਹੀ ਜਾਣ, ਇੱਥੇ ਮੇਰੇ ਨਾਲ ਕਦੀ ਗੱਲ ਕਰ ਛੱਡਣ, ਸਾਡੀ ਤੇਰੀ ਮੇਰੀ ਇੱਥੇ ਬਹੁਤ ਵਾਰੀ ਕੀ ਆਉਂਦੀ ਏ, ਮਾਵਾਂ ਕਿਤੇ ਰਾਹਾਂ ਵਿੱਚ ਰੋਲਦੀਆਂ ਨੇ ਪਈਆਂ, ਮੈਂ ਅਰਜ ਕਰ ਸਤਿਗੁਰੂ ਜੀ ਵੱਲੋਂ ਹੁਕਮ ਲਵਾਇਆ। ਸਤਿਗੁਰੂ ਜੀ ਕਿਹਾ ਇਹ ਲੰਮਾ ਪਸਾਰਾ ਏ, ਘਸੀਟਾ ਸਿੰਘ ਕੀ ਪਤਾ ਏ ਇਹ ਪੁੱਤਰਾਂ ਮੇਰਿਆਂ ਦਾ ਵੀ ਵੇਹਲ ਹੁਣ ਦੇਵੇ ਹੀ ਨਾ, ਹੁਣ ਉਸ ਜੰਮਣ ਵਾਲੀ ਨੂੰ ਤੇ ਜਾ ਕੇ ਲੈ ਆ। ਤਰਨ ਸਿੰਘ ਦੀ ਮਾਤਾ ਤੇ ਇਹਦੇ ਮਾਪਿਆਂ ਨਾਲ ਆ ਪੁੱਜੀ ਹੈ ਤਾਂ ਸੰਤ ਜੀ ਅੰਮ੍ਰਿਤਸਰੋਂ ਜਾ ਆਪਣੀ ਮਾਤਾ ਜੀ ਨੂੰ ਲਿਆਏ ਸੀ ਤੇ ਉਹ ਮਾਤਾ ਜੀ ਜੱਗ ਮਨੇਰੇ ਹੀ ਕੁਝ ਚਿਰ ਬਾਅਦ ਚੜੇ ਸੀ ਮੇਰੀ ਮਾਤਾ ਵਾਂਗੂ। ਘਸੀਟਾ ਸਿੰਘ ਜੀ ਦਾ ਦੂਜਾ ਪੱਖ। ਮੈਂ ਇਹ ਸੋਭਾ ਸੰਤ ਜੀ ਦੀ ਲੇਖ ਹੁਣ ਹੋਰ ਪੱਖ ਵੀ ਦੁੱਖ ਭਰੇ ਦਿਲ ਨਾਲ ਲਿਖਣੋ ਨਹੀਂ ਰਹਿ ਸਕਦਾ। ਸੰਤ ਜੀ ਬੜੀ ਸੇਵਾ ਸੰਭਾਲ ਇੱਧਰ ਆ ਕੇ ਕੀਤੀ ਤੇ ਮੋਹਤ ਬਰੀ ਪੀ, ਪਰ ਪ੍ਰੇਤ ਮਾਨ ਸੰਤ ਜੀ ਦੇ ਆਣ ਇਰਦ ਗਿਰਦ ਫਿਰਦਾ। ਸੂਬਾ ਵਰਿਆਮ ਸਿੰਘ ਜੀ ਦੀ ਮੁਖਤਿਆਰੀ ਸਭ ਨਗਰਾਂ ਤੇ ਸੀ ਤੇ ਕਚਹਿਰੀ ਵਿੱਚ ਸਰਦਾਰੀ ਸੰਤ ਘਸੀਟਾ ਸਿੰਘ ਜੀ ਦੀ ਚੱਲਦੀ ਸੀ। ਕਿਤੇ ਕਿਤੇ ਅੜ ਅੜਾ ਖੜਾ ਹੋ ਜਾਂਦਾ ਤੇ ਮਤਲਬੀ ਲੋਕ ਰਤਾ ਕੋ ਤੇੜ ਤੋਂ ਰੀੜ ਵਧਾ ਗੱਲਾਂ ਦਵੱਲੀ ਗਲਤ ਕਰ ਕੰਨ ਭਰਦੇ। ਸੰਤਾਲਾ ਸਿੰਘ ਜੀ ਸੰਤ ਘਸੀਟਾ ਸਿੰਘ ਜੀ ਨੂੰ ਸੱਦ ਸਹਿਜ ਨਾਲ ਸਮਝਾਉਂਦੇ, ਲੋਕ ਲੋੜਾਂ ਵਾਲੇ ਕੰਮ ਕੱਢੂ ਹੀ ਹੁੰਦੇ ਹਨ। ਮੈਂ ਸੁਣਿਆ ਹੈ ਤੂੰ ਕਹਿੰਦਾ ਹੈ ਨਿਰਾ ਜੇ ਕਿਸੇ ਦੇ ਮਗਰ ਹੀ ਲੱਗ ਤੁਰਨ ਵਾਲੇ ਰਹੀਏ ਤਾਂ ਆਪਣਾ ਦਿਮਾਗ ਤਜਰਬਾ ਵੱਧਦੇ ਹੀ ਨਹੀਂ, ਪਰ ਇਸ ਤਰ੍ਹਾਂ ਮਾਣ ਮਾਇਆ ਮਾਰ ਵੀ ਘੱਟਦੀ ਏ। ਗੁਰਵਾ ਕੇ ਅਨੁਸਾਰ ਮੈਨੂੰ ਡਰ ਲੱਗਦਾ ਹੈ ਕਿਤੇ ਤੇਰੀ ਕੀਤੀ ਕਮਾਈ ਦਾ ਹਰਜ ਨਾ ਹੋਵੇ। ਘਸੀਟਾ ਸਿੰਘ ਸੰਤਾਂ ਦੇ ਮੂੰਹ ਤੇ ਸੱਤ ਵਚਨ ਕਰ ਜਾਂਦਾ ਪਰ ਮਨ ਉੱਥੇ ਹੀ ਰੱਖਦਾ ਤੇ ਆਖਦਾ ਪਿੱਛੇ ਲੱਗਾ ਢੱਗਾ ਅੱਗੇ ਲੱਗਾ ਆਪੇ ਵੱਗਾ ਸ਼ੇਰ ਵੱਗਾ, ਮੈਂ ਕਿਸੇ ਦੇ ਥੱਲੇ ਨਹੀਂ ਵਗਣਾ। ਸੰਤਾਲਾ ਸਿੰਘ ਜੀ ਕਦੇ ਕਦੇ ਸਤਿਗੁਰੂ ਜੀ ਨਾਲ ਵੀ ਸੰਤ ਘਸੀਟਾ ਸਿੰਘ ਤੇ ਸੂਬਾ ਵਰਿਆਮ ਸਿੰਘ ਜੀ ਦੀ ਆਪੋ ਵਿੱਚ ਦੀ ਕੁਛ ਗੱਲ ਅੜਦੀ ਦਾ ਜ਼ਿਕਰ ਕਰਦੇ ਕਿ ਮੈਨੂੰ ਡਰ ਭਾਸਦਾ ਏ। ਦਿਵਾਲੀ ਗਰਜੀ ਤੇ ਖੁਸ਼ਾਮਦੀ ਚੁਗਲ ਗੱਲਾਂ ਕਰ ਸੱਟਾਂ ਫੱਟਾਂ ਦੀ ਵਜ੍ਹਾ ਨਾ ਕਿਸੇ ਦੀ ਬਣਾ ਦੇਣ। ਸਤਿਗੁਰੂ ਜੀ ਵੀ ਕਹਿੰਦੇ ਮੈਂ ਜਾਣਦਾ ਪੂਰਨ ਸਿੰਘ ਘਸੀਟਾ ਸਿੰਘ ਦੇ ਜਵਾਈ ਗੁਰਬਚਨ ਸਿੰਘ ਨੂੰ ਪ੍ਰਾਣੀਆਂ ਮਾਰੀਆਂ ਸੀ ਤੇ ਪਿੱਛੋਂ ਝੂਠਾ ਹੀ ਨਾ ਹੁੰਦਾ ਸੀ। ਮੈਂ ਜਾਣਦਾ ਹਾਂ ਜਿਨ੍ਹਾਂ ਜਿਨ੍ਹਾਂ ਦੀ ਪਿੱਛੇ ਭੀ ਖੈ ਸੀ ਉਹ ਇੱਥੇ ਵੀ ਵਿੱਚ ਰੱਖ ਵਰਤਦੇ ਤੇ ਵਿਖਾਂਦ ਇਹਨਾਂ ਦੀ ਵਧਾਉਂਦੇ ਹਨ। ਤੁਸੀਂ ਤੇ ਸੰਤ ਹੋ ਅਟੰਕ ਰਹਿ ਕੀਰਤਨ ਤੇ ਭਜਨ ਬਾਣੀ ਦੀ ਲਗਨ ਵਿੱਚ ਰਹਿੰਦੇ ਹੋ, ਇਹਨਾਂ ਵਿੱਚੋਂ ਕੋਈ ਕੁਟੰਬ ਤੇ ਸੇਵਕਾਂ ਸ਼ਰਧਾਲੂਆਂ ਦਾ ਦਿਆਲੂ ਪੱਖੀਏ ਤੇ ਕੋਈ ਛਾਕਾਦਾਰੀ ਤੇ ਜਾਰੀ ਬਾਛੀ ਦੀ ਖਾਹਿਸ਼ੀ ਖਿੱਚ ਰੱਖਦਾ ਹੈ। ਹੁਣ ਇੱਥੇ ਆ ਕੇ ਇਹਨਾਂ ਨੂੰ ਚਾਹੀਦਾ ਸੀ ਪੰਚ ਚੰਡਾਲ ਨਾਲ ਲੈ ਆਇਆ, ਪਾਕਿਸਤਾਨ ਵੱਲੋਂ ਕਾਲੇ ਮਾਲੇ ਤੇ ਗਿੱਲੇ ਸੁਭਾਅ ਛੱਡ ਦਿੰਦੇ ਤੇ ਉਵੇਂ ਹੋ ਕੇ ਕਹਿੰਦੇ ਜਿਵੇਂ ਵਾਰਸ਼ ਸ਼ਾਹ ਲਿਖਿਆ ਹੈ ਕੂੰਜਾਂ ਵਾਂਗ ਮਮੋਲਿਆਂ ਦੇਸ਼ ਛੱਡੇ ਛੀ ਸੱਪ ਫਕੀਰ ਦਾ ਦੇਸ਼ ਕਿਹਾ। ਜਿਹੜਾ ਜਾਤ ਤੇ ਵਤਨ ਦਾ ਖਿਆਲ ਰੱਖੇ ਦੁਨੀਆਦਾਰ ਹੈ ਉਹ ਦਰਵੇਸ਼ ਕਿਹਾ। ਅਦਬ ਵਾਲੀ ਪੁਸਤਕ। ਸਤਿਗੁਰੂ ਜੀ ਸੰਤ ਸੰਤੋਖ ਸਿੰਘ ਜੀ ਦੇ ਲਿਖੇ ਗ੍ਰੰਥ ਦੀ ਕਥਾ ਅਤੇ ਘੰਟਾ ਨਾਮ ਸਿਮਰਨ ਜਗ ਮਲੇਰੇ ਕਰਦੇ ਸੀ। ਸਿੱਖ ਇਸ ਗ੍ਰੰਥ ਨੂੰ ਅਮਰ ਕਥਾ ਜਾਂ ਹੁਕਮਨਾਮਿਆਂ ਵਾਲਾ ਗ੍ਰੰਥ ਕਹਿੰਦੇ। ਸਤਿਗੁਰੂ ਜੀ ਵੀ ਇਸ ਗ੍ਰੰਥ ਦਾ ਬਹੁਤ ਅਦਬ ਕਰਦੇ ਤੇ ਕਹਿੰਦੇ ਵੀ ਉਹਨਾਂ ਸੰਤਾਂ ਦੀ ਧਨ ਕਮਾਈ ਹੈ ਜਿਨ੍ਹਾਂ ਨੇ ਸਾਧ ਸੰਗਤ ਕੋਲੋਂ ਪੁੱਛ ਪੁੱਛ ਤੇ ਡਿੱਠੇ ਸੁਣੇ ਬਚਨ ਲਿਖ ਸੁੱਚੇ ਰਤਨਾਂ ਦਾ ਸਾਡੇ ਲਈ ਖਜ਼ਾਨਾ ਜਮ੍ਹਾਂ ਕਰ ਧਰਿਆ ਹੋਇਆ ਹੈ। ਸਤਿਗੁਰੂ ਜੀ ਇਸ ਦੇ ਲਿਆਂਦਿਆਂ ਉੱਠ ਖੜਦੇ ਸੀ। ਮੈਂ ਸਤਿਗੁਰੂ ਜੀ ਅੱਗੇ ਅਰਜ਼ ਕੀਤੀ, ਘਸੀਟਾ ਸਿੰਘ ਜੀ ਤੇ ਸੂਬਾ ਵਰਿਆਮ ਸਿੰਘ ਜੀ ਦੀ ਤੇੜ ਮਿਟ ਨਹੀਂ ਸਕਦੀ। ਉੱਤਰ ਦਿੱਤੋ ਨੇ, ਉੱਪਰੋਂ ਤੇ ਭਾਵੇਂ ਠੀਕ ਹੋ ਜਾਣ ਮੇਰੇ ਕਿਹਾ, ਪਰ ਅੰਦਰੋਂ ਆਪ ਹੀ ਜਦੋਂ ਗੁਰੂ ਦਰ ਤੋਂ ਬਖਸ਼ਿਸ਼ ਮੰਗੀਓ ਨੇ, ਗਰੀਬੀ ਧਾਰੀਓ ਨੇ, ਤਦ ਹੀ ਠੀਕ ਹੋਣਗੇ। ਤੇ ਖੌਰੇ ਗੁਰੂ ਘਰ ਦੀ ਨਿੰਦਾ ਹੋਣ ਦੀ ਵਜ੍ਹਾ ਹੀ ਨਹੀਂ, ਵਿੱਚ ਪਏ ਚੁਗਲ ਬਣਾ ਦਿੰਦੇ। ਧਰਮ ਦੇ ਓਹਲੇ ਧੜੇ ਪਾਲ ਪਾਪ ਕਰ, ਜਿਵੇਂ ਅੱਗੇ ਇਹਨਾਂ ਵਿੱਚ ਮਤਲਬੀਆਂ ਖੁਸ਼ਾਮਦੀਆਂ ਵਿੱਥ ਪਾ ਦਿੱਤੀ ਏ ਇਹਨਾਂ ਦੋਹਾਂ ਦੀ। ਇਸ ਕਾਰਨ ਇਹ ਜਾਪਦਾ ਏ, ਸਵਾਰ ਖੁਆਰ ਹੀ ਕਰਨਾ ਏ ਸਿੱਖੀ ਦਾ ਤੇ ਮੇਰਾ। ਅਜੱਪਾ ਜਾਪ। ਕਥਾ ਵਿੱਚ ਬਚਨ ਆਇਆ, ਜਾਪ ਸੋ ਅਜੱਪਾ ਜਾਪੈ। ਤਾਂ ਸੰਤ ਪਾਲਾ ਸਿੰਘ ਜੀ ਸਤਿਗੁਰੂ ਜੀ ਪਾਸ ਅਰਜ਼ ਕੀਤੀ, ਅਜੱਪਾ ਜਾਪ ਕਿਸ ਨੂੰ ਆਖਦੇ ਹਨ? ਸਤਿਗੁਰੂ ਜੀ ਉੱਤਰ ਦਿੱਤਾ, ਜੋ ਰਸਨਾ ਕਰਕੇ ਹੀ ਹੋਵੇ ਤੇ ਬਿਨਾਂ ਹੀਲੇ ਚਾਰੇ ਹੀ ਹੋਵੇ, ਖਸਮ ਆਪੇ ਕਰਾਵੇ, ਮਨ ਵੀ ਕਿਤੇ ਨਾ ਜਾਵੇ ਤੇ ਸਵਾਸ ਵੀ ਖਾਲੀ ਨਾ ਜਾਵੇ, ਤੇ ਰਸ ਜੋ ਆਵੇ ਅਕੱਥ ਹੈ, ਹਰ ਜਸ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ ਲਿਖਿਆ ਹੈ। ਜਿਹ ਰਸ ਬਿਸਰ ਗਏ ਰਸ ਔਰ, ਸੋ ਅਜੱਪਾ ਜਾਪ ਏ ਤੇ ਕਰਾਉਂਦਾ ਵੀ ਆਪ ਏ। ਧਰਮ ਦੀ ਧਰਤੀ। ਜੇਠ ਵਿੱਚ ਦੋ ਵਾਰ ਗੜੇ ਮਾਰ ਹੋਈ, ਹਨੇਰੀ ਇਤਨੀ ਵਗੀ ਰੁੱਖ ਢਾਏ, ਸਬਜ਼ੀਆਂ ਗਵਾਈਆਂ, ਜਾਨਵਰ ਤੇ ਕੋਠੇ ਉਡਾਏ, ਗੜਿਆਂ ਨਾਲ ਕੁਝ ਵਰਖਾ ਵੀ ਹੁੰਦੀ। ਜੀਵਨ ਨਗਰ। ਸਤਿਗੁਰੂ ਜੀ ਗੜਿਆਂ ਬਾਅਦ ਵਰਖਾ ਹੁੰਦੀ ਵਿੱਚ ਤੇੜ ਕਸ਼ਹਿਰਾ, ਸੀਸ ਪਰਨਾ, ਰੱਖ ਬਾਹਰ ਫਿਰਦੇ, ਚੁਟਕੀ ਵਜਾਉਂਦੇ, ਸ਼ਬਦ ਪੜ੍ਹਦੇ ਤੇ ਕਹਿੰਦੇ ਸ਼ੁਕਰ ਹੈ, ਖਸਮ ਦਾ ਕੀਤਾ ਚੰਗਾ ਲੱਗਦਾ ਹੈ। ਸ਼ੁੱਧ ਕਿਰਤ ਤੇ 19 ਜੇਠ ਬਚਨ ਕਰਦਿਆਂ ਸਤਿਗੁਰੂ ਜੀ ਸਾਖੀ ਸੁਣਾਈ। ਇੱਕ ਨੇ ਇੱਕ ਪਾਸੋਂ ਵਾਹਣ ਲਈ ਜ਼ਮੀਨ ਲਈ ਠੇਕੇ ਤੇ, ਵਾਹਣ ਵੇਲੇ ਖੇਤ ਵਿੱਚੋਂ ਦੌਲਤ ਦੀ ਦੇਗ ਨਿਕਲੀ। ਉਸ ਵਾਹਕ ਨੇ ਮਾਲਕ ਨੂੰ ਜਾ ਕਿਹਾ, ਮੈਂ ਵਾਹ ਬੀਜਣ ਲਈ ਖੇਤ ਲਿਆ ਹੈ, ਦੇਗ ਤੇਰੀ ਹੈ। ਮਾਲਕ ਕਿਹਾ, ਜੇ ਮੇਰੀ ਹੁੰਦੀ ਮੈਨੂੰ ਇਦੋਂ ਪਹਿਲਾਂ ਮਿਲਦੀ, ਇਹ ਤੇਰੀ ਹੈ। ਅਖੀਰ ਦੋਵੇਂ ਬਾਦਸ਼ਾਹ ਕੋਲ ਗਏ। ਉਸ ਕਿਹਾ, ਮੈਂ ਮਾਮਲਾ ਲੈਣ ਦਾ ਹੱਕਦਾਰ ਹਾਂ। ਆਖਰ ਉਹ ਧਨ ਚੌਹੀ ਬੂਹੀ ਸ਼ਹਿਰ ਦੀ ਢੇਰ ਕਰ ਦਿੱਤਾ ਗਿਆ, ਲੋਕ ਉਤਦੀ ਲੰਘੀ ਜਾਣ। ਅੰਤ ਭਲੇ ਪੁਰਸ਼ਾਂ ਸਲਾਹ ਮੇਲ, ਲੋੜਵੰਦੀ ਥਾਈ ਵਿਦਿਆ ਯਤੀਮਾਂ ਗਰੀਬਾਂ ਬੇਪਰਵਾਹਾਂ ਤੇ ਖਰਚ ਕਰ ਦਿੱਤਾ ਤੇ ਕਿਹਾ, ਇਹ ਧਰਮ ਵਰਤਦੇ ਸਮੇਂ ਦੀ ਗੱਲ ਹੈ। ਆਖਦੇ ਹਨ, ਸੁਹੇਵੇ ਸਾਹਿਬ ਵਾਲੇ ਪਿੱਪਲ ਦਾ ਥੜਾ ਵੀ ਇੰਜੇ ਬਣਿਆ ਹੈ, ਇੱਕ ਥੇ ਤੋਂ ਮੀਂਹ ਪਏ ਤੋਂ ਇੱਕ ਕਿਸੇ ਭਲੇ ਪੁਰਸ਼ ਨੂੰ ਸੋਨੇ ਦਾ ਕੜਾ ਲੱਭਾ ਸੀ। ਉਸ ਪੰਚਾਇਤ ਨੂੰ ਦਿਖਾਇਆ ਤੇ ਪੰਚਾਇਤ ਚੌਂਕੀ ਵਾਲੇ ਥਾਣੇਦਾਰ ਨੂੰ ਵਿਖਾਇਆ। ਅੰਤ ਸਭ ਨੇ ਸਲਾਹ ਮੇਲ ਤਾਲ ਵਿੱਚ ਥੜਾ ਉਸ ਪਿੱਪਲ ਦੁਆਲੇ ਉਸਦਾ ਬਣਾਇਆ। ਮਨ ਦਾ ਭੂਤ। ਸਤਿਗੁਰੂ ਜੀ ਦੇ ਹਜ਼ੂਰ ਜਗ ਮਲੇਰੇ ਕਥਾ ਤੇ ਨਾਮ ਸਿਮਰਨ ਦੇ ਬਾਅਦ ਇੱਕ ਬੀਬੀ ਉਸਦੇ ਸੁਨੇਹੀਆਂ ਲਿਆਂਦੀ, ਕਿਹਾ ਇਸ ਨੂੰ ਭੂਤ ਚੰਬੜਿਆ ਹੋਇਆ ਹੈ ਤੇ ਬਿਮਾਰ ਰਹਿੰਦੀ ਹੈ। ਉਹ ਮੂੰਹ ਵਲੇਟ ਕੇ ਆਈ ਸੀ ਤੇ ਬਹੁਤ ਹੋਰੀ ਤਰ੍ਹਾਂ ਦੀ ਬਣੀ ਹੋਈ ਸੀ। ਸਤਿਗੁਰੂ ਜੀ ਕਿਹਾ, ਇਸ ਨੂੰ ਇਹੋ ਫੈਸ਼ਨ ਹੀ ਭੂਤ ਹੋ ਚੰਬੜਿਆ ਹੋਇਆ ਹੈ, ਇਸ ਨੂੰ ਲੈ ਜਾਓ, ਇਹ ਇਸੇ ਵਾਹ ਜੋਗੀ ਹੈ। ਉਹ ਘਰ ਜਾ ਕੇ ਮਰਨੇ ਹੀ ਪੈ ਗਈ। ਕਿਸੇ ਸਾਧ ਕਿਹਾ, ਤੂੰ ਸਤਿਗੁਰੂ ਜੀ ਦੇ ਆਇਆ ਸੰਗਤ ਵਿੱਚ ਸਨਮੁੱਖ ਹੋ, ਖੜੋ ਤੇ ਸਹੁਰਿਆਂ ਜੇਠਾਂ ਦਾ ਝਾਕਾ ਨਾ ਕਰ। ਉਹ ਸਤਿਗੁਰੂ ਜੀ ਦੇ ਜਗ ਮਲੇਰੇ ਗਿਆ, ਮਨੋ ਗਰੀਬ ਹੋ, ਹੱਥ ਜੋੜ ਖੜੀ ਬੜੀ ਹੀ ਨਿਮਾਣੀ ਜਿਹੀ ਜਾਪੀ, ਤਾਂ ਸਤਿਗੁਰੂ ਜੀ ਵਚਨ ਕੀਤਾ, ਸਣੇ ਕੇਸੀ ਇਸ਼ਨਾਨ ਕਰਿਆ ਕਰ ਤੇ ਭਜਨ ਕਰਿਆ ਕਰ ਤੇ ਮਨ ਤੋਂ ਭੂਤ ਦਾ ਡਰ ਲਾ ਦੇ। ਉਸ ਸਤ ਵਚਨ ਕੀਤਾ ਤੇ ਜਾ ਕੇਸੀ ਇਸ਼ਨਾਨ ਕਰ ਚੌਂਕੜਾ ਲਾ ਬੈਠ ਭਜਨ ਕਰਨ ਲੱਗੀ, ਰੋਗ ਹੋਈ। ਹੁਣ ਉਸਦੇ ਘਰ ਸੰਤ ਨਗਰ ਬੱਚੇ ਬੱਚੀਆਂ ਹਨ ਜਵਾਨ, ਜੋ ਦੇਹ ਰੋਗ ਹੋਣ ਤੇ ਹੋਏ ਸੀ। ਮੈਂ ਨਾਮ ਜਾਣ ਕੇ ਨਹੀਂ ਲਿਖਦਾ। ਸ੍ਰੀ ਜੀਵਨ ਨਗਰ ਸੇਠ ਫੂਲਾ ਸਿੰਘ ਜੀ ਵੱਲੋਂ 20 ਜੇਠ ਜਲੇਬਾਂ ਦਾ ਲੰਗਰ ਹੋਇਆ। ਸਤਿਗੁਰੂ ਜੀ ਤੇ ਵੱਡੇ ਬਾਬਾ ਜੀ ਆਪ ਕਮਰ ਕੱਸੇ ਕਰ ਸੰਗਤ ਨੂੰ ਪੰਗਤਾਂ ਲਾ ਵਰਤਾ ਪ੍ਰਸੰਨ ਕੀਤਾ। 1500 ਦੇ ਕਰੀਬ ਸੰਗਤ ਜੁੜੀ ਸੀ। ਸੰਗਤ ਕਾ ਗੁਣ ਬਹੁਤ ਅਧਿਕਾਈ। ਕਥਾ ਵਿੱਚ ਵੈਰਾਟ ਸਰੂਪ ਸ਼ਬਦ ਆਇਆ। ਸਿੱਖ ਇੱਕ ਸਤਿਗੁਰੂ ਜੀ ਤੋਂ ਪੁੱਛਿਆ, ਵੈਰਾਟ ਸਰੂਪ ਦੱਸੋ ਕਿਹੋ ਨੇ? ਸੀਸ ਆਕਾਸ ਭੁਜਾਂ ਸਮੇਤ ਕੈਲਾਸ਼ ਪਰਬਤ ਆਦਿ ਪੇਟ ਸ੍ਰਿਸ਼ਟੀ ਪਤਾਲ ਪੈਰ ਹਨ। ਕਲਯੁਗ ਦੇ ਭਲਾਉਣ ਤੇ ਬਚਨ ਚੱਲੇ ਕਿਹੋ ਨੇ? ਮਾਇਆ ਵਾਂਗੂ ਕਲਯੁਗ ਵੀ ਕਈ ਰੂਪ ਧਾਰ ਸਿੱਖਾਂ ਨੂੰ ਭੁਲਾਉਂਦਾ ਹੈ। ਭੁਲਾਣੇ ਦਾ ਇੱਕ ਸੁਨਿਆਰਾ ਸਤਿਗੁਰੂ ਬਣਿਆ ਸੀ। ਸਿੱਖ ਵੀ ਵੇਖਣ ਗਏ। ਉਹ ਸਿਗਰਟ ਪੀਂਦਾ ਸੀ। ਸਿੱਖ ਸਮਝ ਗਏ ਕਿ ਇਹ ਛਲ ਹੈ, ਸਤਿਗੁਰੂ ਜੀ ਦੀ ਇਹ ਮਰਿਆਦਾ ਨਹੀਂ। ਕੁਝ ਨਹੀਂ ਕਹਿ ਚੱਲੇ ਆਏ। ਜੋ ਸਤਿਗੁਰੂ ਰਾਮ ਸਿੰਘ ਜੀ ਕਿਹਾ ਸੀ, ਮੇਰੇ ਵਿਦੇਸ਼ ਗਏ ਬਾਅਦ ਕਲਯੁਗ ਕਈ ਭੇਸ ਧਾਰ ਭਰਮਾਵੇਗਾ, ਤੁਸਾਂ ਭੁੱਲਣਾ ਨਹੀਂ ਤੇ ਸਮਝਣਾ ਇਹ ਗੁਰੂ ਦੀ ਮਰਿਆਦਾ ਨਹੀਂ। ਸੋ ਵਿਚਾਰ ਸੰਤਾਂ ਮਹਾਂਪੁਰਖਾਂ ਪੁਰਾਣਿਆਂ ਦੇ ਬਚਨ ਸੋਚ ਸਿੱਖ ਪਰਤੇ ਸੀ। ਇਸੇ ਵਾਸਤੇ ਮਹਾਂਪੁਰਖਾਂ ਦੀ ਸੰਗਤ ਕੀਤੀ ਲੋੜੀ ਦੀ ਏ। ਸਤਿਗੁਰੂ ਜੀ ਬਚਨ ਕੀਤਾ, ਏਕ ਸਮੇਂ ਦੀਵਾਲੀ ਤੇ ਅੰਮ੍ਰਿਤਸਰ ਕਿਸ਼ਨ ਸਿੰਘ ਕਿਆਮਪੁਰ ਦਾ ਮੇਰੇ ਜਲ ਵਰਤਨ ਗਿਆ, ਆਸਣ ਮੇਰੇ ਤੇ ਆ ਬੈਠਾ ਤੇ ਜੋ 140 ਰੁਪਏ ਪਸ਼ੂ ਵੇਚ ਵੱਟੇ ਸਾ, ਸੂ ਸੁੱਟ ਕਿਹੋ ਸੂ? ਸਿੱਖੋ ਹੁਣ ਤੁਸੀਂ ਮੈਨੂੰ ਮੱਥਾ ਟੇਕੋ, ਮੈਂ ਗੁਰੂ ਹਾਂ। ਮੈਂ ਆਇਆ ਤਾਂ ਆਸਣ ਤੋਂ ਪਰੇ ਹੋਰ ਪਏ ਮੰਗੇ। ਮੈਂ ਕਿਹਾ, ਤੂੰ ਮੇਰੇ ਆਸਣ ਤੇ ਕਿਉਂ ਬੈਠਾ ਸੈਂ? ਉਹ ਪਹਾੜੇ ਵਿੱਚ ਗਏ, ਹੁਣ ਨਹੀਂ ਮਿਲਦੇ। ਸੋ ਚੁੱਪ ਕਰ ਚਲਾ ਗਿਆ। ਸੰਤਾਲਾ ਸਿੰਘ ਜੀ ਦੇ ਨਗਰ ਦਾ ਇੱਕ ਸਿੱਖ ਭੈਣੀ ਸਾਹਿਬ ਵਿੱਚ ਲੰਗਰ ਵਿੱਚ ਜਲਦੀ ਸੇਵਾ ਕਰਦਾ, ਸੁੱਖਾ ਵੀ ਪੀਂਦਾ ਸੀ। ਭੈਣੀ ਸਾਹਿਬ ਵਿੱਚ ਕਹਿਣ ਲੱਗ ਪਿਆ, ਹੁਣ ਮੈਨੂੰ ਹੁਕਮ ਹੋਇਆ ਹੈ, ਤੂੰ ਗੁਰੂ ਹੈ ਤੇ ਵਰਨੀ ਸ਼ੇਖੂਪੁਰੇ ਪੀ ਜਾ ਮੰਜਾ ਡਾਹ ਕੇ ਆਪੇ ਚਾਦਰ ਵਿਛਾ, ਕਹੇ ਹੁਣ ਮੈਂ ਗੁਰੂ ਹਾਂ, ਹੁਣ ਮੈਂ ਗੁਰੂ ਹਾਂ, ਸਿੱਖੋ ਮੈਨੂੰ ਮੱਥਾ ਟੇਕੋ। ਸੰਤ ਆਲਾ ਸਿੰਘ ਜੀ ਪਹਿਲਾਂ ਆਪ ਸਹਿਜ ਨਾਲ ਸਮਝਾਇਆ, ਨਾ ਮੁੜਿਆ, ਕਹੇ ਮੈਂ ਗੁਰੂ ਹਾਂ। ਸੰਤਾਂ ਕਿਹਾ, ਤੇਰਾ ਭਾਗ ਪ੍ਰਤਾਪ ਕਿੱਥੇ ਹੈ? ਕੋਈ ਆਸਣ ਵਿਛਾਉਣ ਵਾਲਾ, ਚੌਰ ਕਰਨ ਵਾਲਾ ਤੇ ਹੋਰ ਸੇਵਾ ਆਦਰ ਦਾ ਸਮਾਨ ਕਰਨ ਵਾਲਾ ਕੋਈ ਨਹੀਂ। ਤੈਨੂੰ ਸੁੱਖਾ ਪੀ ਕੇ ਖੁਸ਼ਕੀ ਦਿਮਾਗੇ ਚੜ ਗਈ ਏ, ਨਾ ਹੀ ਮੰਨਿਆ ਤਾਂ ਸੰਤ ਜੀ ਝਿੜਕਿਆ, ਤੂੰ ਐਵੇਂ ਬਕਣਾ? ਕਲਯੁਗੀ ਮਤ ਤੇਰੇ ਵਿੱਚ ਵੜੀ ਹੈ ਤਾਂ ਹੱਥ ਜੋੜ ਭੁੱਲ ਮੰਨ, ਪਿਛਲੀ ਭੁੱਲ ਬਖਸ਼ਾ। ਸ਼ਰਦਾਈ ਘਿਓ ਖਾ ਪੀ ਰਾਜੀ ਹੋ, ਚੁੱਪ ਕਰ ਬਹਿ ਕੇ ਭਜਨ ਕਰਨ ਲੱਗਾ। ਸਤਿਗੁਰੂ ਜੀ ਬਚਨ ਕੀਤਾ, ਸਿੱਖ ਨਿੱਤ ਸਿੱਖੀ ਜਾਣੇ ਸਾਦਾ ਰਹੇ, ਜੇ ਮਨੋ ਸਿਖਾਉਣ ਵਾਲਾ ਬਣ ਬਹੇ ਤਾਂ ਕਸਰ ਖਾ ਗਿਰ ਜਾਂਦਾ ਟਿਕਾਣਿਓ। ਸੰਤ ਰਵੇਲ ਸਿੰਘ ਜੀ ਨੇ ਸਤਿਗੁਰੂ ਜੀ ਅੱਗੇ ਅਰਜ ਕੀਤੀ, ਵੋਟਾਂ ਬਾਰੇ ਕੀ ਹੁਕਮ ਹੈ? ਤਾਂ ਬਚਨ ਕੀਤੋ ਨੇ, ਕਾਂਗਰਸ ਨੂੰ ਚਾਹੀਦਾ ਜਿਵੇਂ ਰਵਿਦਾਸੀਏ ਚਮਾਰਾਂ ਲਈ ਸੀਟਾਂ ਰਿਜ਼ਰਵ ਰੱਖੀਆਂ ਨੇ, ਸਿੱਖਾਂ ਲਈ ਵੀ ਰੱਖਣ, ਕੀ ਡਰੇ? ਪਰ ਇਹ ਲੋਕ ਅੰਦਰੋਂ ਸਿੱਖਾਂ ਤੋਂ ਡਰਦੇ ਹਨ। ਕਾਂਗਰਸੀ ਭਾਵੇਂ ਕਿੰਨਾ ਡਰਨ, ਸਿੱਖਾਂ ਬਿਨਾਂ ਇਹਨਾਂ ਦਾ ਕੰਮ ਸਰਨਾ ਵੀ ਨਹੀਂ। ਇੰਨੀ ਦਿਨੀ ਹੀ ਸਤਿਗੁਰੂ ਜੀ ਨਵੇਂ ਇੰਜਨ ਲਾ ਲੰਗਰ ਕੋਠੀ ਵਿੱਚ ਅੰਦਰ ਬਾਹਰ ਲਾਟੂ ਲਾਏ ਰੋਸ਼ਨੀ ਲਈ।